ਨਿਆਈਆਂ ਦੀ ਪੋਥੀ ਬਾਪ 11 ਯਿਫਥਾ ਦੀ ਸੁਖਣਾ ਗਿਲਿਆਦ ਵਿੱਚ ਯਿਫਥਾ ਨਾਮੇ ਇੱਕ ਮਨੁੱਖ ਵੱਡਾ ਸੂਰਮਾ ਸੀ। ਉਹ ਇੱਕ ਕੰਜਰੀ ਦਾ ਜਣਿਆ ਹੋਇਆ ਸੀ ਅਤੇ ਯਿਫਥਾ ਦਾ ਪਿਓ ਗਿਲਿਆਦ ਸੀ ਅਤੇ ਗਿਲਿਆਦ ਦੀ ਤੀਵੀਂ ਉਸ ਤਿਓਂ ਪੁੱਤਰ ਜਣੀ ਅਤੇ ਜਾਂ ਉਸ ਤੀਵੀਂ ਦੇ ਪੁੱਤਰ ਵੱਡੇ ਹੋਏ ਤਾਂ ਉਨ੍ਹਾਂ ਨੇ ਯਿਫਥਾ ਨੂੰ ਛੇਕ ਕੇ ਉਹਨੂੰ ਆਖਿਆ, ਸਾਡੇ ਪਿਓ ਦੇ ਘਰ ਵਿੱਚ ਤੇਰੀ ਪੱਤੀ ਨਹੀਂ, ਤੂੰ ਓਪਰੀ ਤੀਵੀਂ ਦਾ ਜਣਿਆ ਹੋਇਆ ਜੋ ਹੈ। ਤਦ ਯਿਫਥਾ ਆਪਣੇ ਭਰਾਵਾਂ ਦੇ ਕੋਲੋਂ ਭੱਜ ਕੇ ਤੋਬ ਦੇ ਦੇਸ਼ ਵਿੱਚ ਜਾ ਵਸਿਆ ਅਤੇ ਯਿਫਥਾ ਦੇ ਕੋਲ ਲੁੱਚੇ ਲੋਕ ਇਕੱਠੇ ਹੋਏ ਅਤੇ ਉਹਦੇ ਨਾਲ ਤੁਰਦੇ ਫਿਰਦੇ ਸਨ। ਅਜਿਹਾ ਹੋਇਆ ਜੋ ਕੁਝ ਚਿਰ ਪਿੱਛੋਂ ਅਮੋਨੀ ਇਜ਼ਰਾਈਲੀਆਂ ਨਾਲ ਲੜਨ ਲੱਗੇ ਅਤੇ ਐਂ ਹੋਇਆ, ਭਾਈ ਜਾਂ ਅਮੋਨੀ ਇਜ਼ਰਾਈਲ ਨਾਲ ਲੜਨ ਲੱਗੇ ਤਾਂ ਤੋਬ ਦੇਸ਼ ਵਿੱਚੋਂ ਯਿਫਥਾ ਨੂੰ ਮੋੜ ਲੈ ਆਉਣ ਨੂੰ ਗਿਲਿਆਦ ਦੇ ਬਜ਼ੁਰਗ ਗਏ। ਸੋ ਉਨ੍ਹਾਂ ਨੇ ਯਿਫਥਾ ਨੂੰ ਆਖਿਆ, ਆ ਸਾਡਾ ਆਗੂ ਬਣ ਜੋ ਅਸੀਂ ਅਮੋਨੀਆਂ ਦੇ ਨਾਲ ਲੜੀਏ। ਯਿਫਥਾ ਨੇ ਗਿਲਿਆਦ ਦੇ ਬਜ਼ੁਰਗਾਂ ਨੂੰ ਆਖਿਆ, ਭਲਾ ਤੁਸਾਂ ਮੇਰੇ ਨਾਲ ਵੈਰ ਨਹੀਂ ਕੀਤਾ ਅਤੇ ਮੇਰੇ ਪਿਓ ਦੇ ਘਰ ਵਿੱਚੋਂ ਮੈਨੂੰ ਨਹੀਂ ਕੱਢ ਦਿੱਤਾ, ਸੋ ਹੁਣ ਬਿਪਤਾ ਦੇ ਵੇਲੇ ਤੁਸੀਂ ਮੇਰੇ ਕੋਲ ਕਿਉਂ ਆਏ ਹੋ? ਗਿਲਿਆਦ ਦੇ ਬਜ਼ੁਰਗਾਂ ਨੇ ਯਿਫਥਾ ਨੂੰ ਆਖਿਆ, ਅਸੀਂ ਤੇਰੇ ਕੋਲ ਹੁਣ ਫੇਰ ਇਸ ਲਈ ਆਏ ਹਾਂ ਜੋ ਤੂੰ ਸਾਡੇ ਨਾਲ ਚੱਲੇ ਅਤੇ ਅਮੋਨੀਆ ਨਾਲ ਲੜਾਈ ਕਰੇ ਅਤੇ ਸਾਡਾ ਔਰ ਸਾਰੇ ਗਿਲਿਆਦ ਦੇ ਵਾਸੀਆਂ ਦਾ ਪ੍ਰਮੁੱਖ ਬਣੇ। ਯਿਫਥਾ ਨੇ ਗਿਲਿਆਦ ਦੇ ਬਜ਼ੁਰਗਾਂ ਨੂੰ ਆਖਿਆ, ਭਾਈ ਜੋ ਅਮੋਨੀਆ ਨਾਲ ਲੜਾਈ ਕਰਨ ਨੂੰ ਤੁਸੀਂ ਫੇਰ ਮੈਨੂੰ ਆਪਣੇ ਨਾਲ ਲੈ ਚੱਲਦੇ ਹੋ, ਤਦ ਜੇ ਕਦੀ ਯਹੋਵਾ ਉਨ੍ਹਾਂ ਨੂੰ ਮੇਰੇ ਅੱਗੇ ਹਰਾ ਦੇਵੇ ਤਾਂ ਭਲਾ ਮੈਂ ਤੁਹਾਡਾ ਪ੍ਰਮੁੱਖ ਬਣ ਜਾਵਾਂਗਾ। ਗਿਲਿਆਦ ਦੇ ਬਜ਼ੁਰਗਾਂ ਨੇ ਯਿਫਥਾ ਨੂੰ ਉੱਤਰ ਦਿੱਤਾ, ਯਹੋਵਾ ਸਾਡੇ ਵਿੱਚ ਗਵਾਹ ਹੋਵੇ, ਅਸੀਂ ਨਿਸੰਗ ਤੇਰੇ ਆਖਣ ਅਨੁਸਾਰ ਵਰਤਾਂਗੇ। ਤਦ ਯਿਫਥਾ ਗਿਲਿਆਦ ਦੇ ਬਜ਼ੁਰਗਾਂ ਨਾਲ ਤੁਰਿਆ ਅਤੇ ਉਹਨੂੰ ਲੋਕਾਂ ਨੇ ਆਪਣਾ ਪ੍ਰਮੁੱਖ ਅਤੇ ਆਗੂ ਬਣਾਇਆ ਅਤੇ ਯਿਫਥਾ ਨੇ ਮਿਸਫਾ ਵਿੱਚੋਂ ਯਹੋਵਾ ਦੇ ਅੱਗੇ ਆਪਣੀਆਂ ਸਾਰੀਆਂ ਗੱਲਾਂ ਕਹਿ ਸੁਣਾਈਆਂ। ਤਾਂ ਯਿਫਥਾ ਨੇ ਅਮੋਨੀਆਂ ਦੇ ਰਾਜਾ ਕੋਲ ਹਲਕਾਰੇ ਘੱਲ ਕੇ ਆਖਿਆ, ਮੇਰੇ ਨਾਲ ਤੇਰਾ ਕੀ ਕੰਮ ਹੈ ਜੋ ਤੂੰ ਮੇਰੇ ਉੱਤੇ ਮੇਰੇ ਦੇਸ਼ ਨਾਲ ਲੜਾਈ ਕਰਨ ਨੂੰ ਚੜ ਆਇਆ ਹੈ? ਅਮੋਨੀਆਂ ਦੇ ਰਾਜੇ ਨੇ ਯਿਫਥਾ ਦੇ ਹਲਕਾਰਿਆਂ ਨੂੰ ਉੱਤਰ ਦਿੱਤਾ, ਇਸ ਲਈ ਭਾਈ ਜਿਸ ਵੇਲੇ ਇਜ਼ਰਾਈਲੀ ਮਿਸਰ ਤੋਂ ਨਿਕਲ ਆਏ ਸਨ ਤਾਂ ਉਨ੍ਹਾਂ ਨੇ ਮੇਰਾ ਦੇਸ਼ ਅਰਨੌਨ ਤੋਂ ਲੈ ਕੇ ਯਬੋਕ ਅਤੇ ਯਰਦਨ ਤੀਕਰ ਖੋ ਲਿਆ ਸੀ, ਸੋ ਹੁਣ ਉਹ ਦੇਸ਼ ਤੂੰ ਸੁਲਾ ਸਫਾਈ ਨਾਲ ਮੋੜ ਦੇ। ਤਦ ਯਿਫਥਾ ਨੇ ਹਲਕਾਰਿਆਂ ਨੂੰ ਅਮੋਨੀਆਂ ਦੇ ਰਾਜਾ ਕੋਲ ਫੇਰ ਘੱਲਿਆ ਅਤੇ ਉਹਨੂੰ ਆਖਿਆ, ਯਿਫਥਾ ਇਹ ਆਖਦਾ ਹੈ, ਜੋ ਇਜ਼ਰਾਈਲ ਨੇ ਮੋਆਬ ਦਾ ਦੇਸ਼ ਅਤੇ ਅਮੋਨੀਆ ਦਾ ਦੇਸ਼ ਨਹੀਂ ਸੀ ਖੋਲਿਆ, ਪਰ ਜਿਸ ਵੇਲੇ ਇਜ਼ਰਾਈਲੀ ਮਿਸਰ ਤੋਂ ਨਿਕਲ ਆਏ ਸਨ ਅਤੇ ਲਾਲ ਸਮੁੰਦਰ ਤੋੜੀ ਉਜਾੜ ਵਿਚ ਕਾਦੇਸ਼ ਤੀਕਰ ਤੁਰੇ ਆਏ, ਉਸ ਵੇਲੇ ਇਜ਼ਰਾਈਲੀਆਂ ਨੇ ਆਦੋਮ ਦੇ ਰਾਜਾ ਦੀ ਵੱਲ ਹਲਕਾਰੇ ਘੱਲੇ, ਜੋ ਸਾਨੂੰ ਆਪਣੇ ਦੇਸ਼ ਵਿਚੋਂ ਦੀ ਲੰਘਣ ਦੇ, ਪਰ ਆਦੋਮ ਦੇ ਰਾਜਾ ਨੇ ਉਨ੍ਹਾਂ ਦੀ ਨਾ ਸੁਣੀ। ਅਤੇ ਇਸੇ ਤਰ੍ਹਾਂ ਉਨ੍ਹਾਂ ਨੇ ਮੋਆਬ ਦੇ ਰਾਜਾ ਨੂੰ ਕਹਾ ਘੱਲਿਆ ਅਤੇ ਉਹਨੇ ਵੀ ਨਾ ਮੰਨਿਆ, ਸੋ ਇਜ਼ਰਾਈਲੀ ਕਾਦੇਸ਼ ਵਿਚ ਠਹਿਰੇ। ਤਦ ਉਹ ਉਜਾੜ ਵਿਚੋਂ ਦੀ ਤੁਰ ਪਏ ਅਤੇ ਆਦੋਮ ਦੇ ਦੇਸ਼ ਅਤੇ ਮੋਆਬ ਦੇ ਦੇਸ਼ ਦੇ ਦੁਆਲੇ ਭੌਂ ਕੇ ਮੋਆਬ ਦੇ ਦੇਸ਼ ਦੀ ਚੜ੍ਹਦੀ ਵੱਲੋਂ ਆ ਨਿਕਲੇ ਅਤੇ ਅਰਨੋਨ ਦੇ ਪਰਲੇ ਪਾਸੇ ਤੰਬੂ ਲਾਏ, ਪਰ ਮੋਆਬ ਦੇ ਬੰਨੇ ਵਿਚ ਨਾ ਮੁੜੇ, ਕਿਉਂ ਜੋ ਅਰਨੋਨ ਮੋਆਬ ਦਾ ਬੰਨਾ ਸੀ। ਤਦ ਇਜ਼ਰਾਈਲ ਨੇ ਅਮੋਰੀਆਂ ਦੇ ਰਾਜਾ ਸਿਹੋਨ ਦੇ ਕੋਲ, ਜੋ ਹਸ਼ਬੋਨ ਦਾ ਰਾਜਾ ਸੀ, ਹਲਕਾਰੇ ਘੱਲੇ ਅਤੇ ਇਜ਼ਰਾਈਲ ਨੇ ਉਸ ਨੂੰ ਆਖਿਆ, ਸਾਡੀ ਇਹ ਬੇਨਤੀ ਹੈ ਜੋ ਆਪਣੇ ਦੇਸ਼ ਵਿਚੋਂ ਦੀ ਸਾਨੂੰ ਆਪਣੇ ਥਾਂ ਵੱਲ ਲੰਘਣ ਦਿਓ। ਪਰ ਸਿਹੋਨ ਨੇ ਇਜ਼ਰਾਈਲ ਉੱਤੇ ਪ੍ਰਤੀਤ ਨਾ ਕੀਤੀ ਜੋ ਉਨ੍ਹਾਂ ਨੂੰ ਆਪਣੇ ਬੰਨੇ ਉੱਤੋਂ ਦੀ ਲੰਘਣ ਦੇਵੇ, ਸਗੋਂ ਸਿਹੋਨ ਨੇ ਆਪਣੇ ਸਾਰੇ ਲੋਕ ਇਕੱਠੇ ਕਰ ਲਏ ਅਤੇ ਯਾਸ ਵਿਚ ਤੰਬੂ ਲਾ ਕੇ ਇਜ਼ਰਾਈਲ ਨਾਲ ਲੜਿਆ, ਅਤੇ ਯਹੋਵਾ ਇਜ਼ਰਾਈਲ ਦੇ ਪਰਮੇਸ਼ਵਰ ਨੇ ਸਿਹੋਨ ਨੂੰ ਉਸ ਦੀ ਸਾਰੀ ਫੌਜ ਸਣੇ ਇਸਰਾਇਲ ਦੇ ਹੱਥਾਂ ਵਿਚ ਕਰ ਦਿੱਤਾ ਅਤੇ ਉਨ੍ਹਾਂ ਨੇ ਉਨ੍ਹਾਂ ਨੂੰ ਮਾਰ ਲਿਆ। ਸੋ ਇਸੇ ਤਰ੍ਹਾਂ ਇਜ਼ਰਾਈਲੀਆਂ ਨੇ ਉਸ ਦੇਸ਼ ਦੇ ਵਾਸੀ ਅਮੋਰੀਆਂ ਦੇ ਸਾਰੇ ਦੇਸ਼ ਨੂੰ ਮੱਲ ਲਿਆ ਅਤੇ ਉਨ੍ਹਾਂ ਨੇ ਅਰਨੋਨ ਤੋਂ ਲੈ ਕੇ ਯਬੋਕ ਤੋੜੀ ਅਤੇ ਉਜਾੜੋਂ ਲੈ ਕੇ ਯਰਦਨ ਤੋੜੀ ਅਮੋਰੀਆਂ ਦੇ ਸਾਰਿਆਂ ਬੰਨਿਆਂ ਨੂੰ ਮੱਲ ਲਿਆ। ਸੋ ਹੁਣ ਯਹੋਵਾ ਇਜ਼ਰਾਈਲ ਦੇ ਪਰਮੇਸ਼ਵਰ ਨੇ ਅਮੋਰੀਆਂ ਨੂੰ ਆਪਣੀ ਪਰਜਾ ਇਜ਼ਰਾਈਲ ਦੇ ਅੱਗੇ ਪੱਤੀ ਤੋਂ ਕੱਢ ਦਿੱਤਾ, ਤਾਂ ਭਲਾ ਤੂੰ ਉਹਦਾ ਪੱਤੀਦਾਰ ਬਣੇਗਾ? ਜੋ ਤੇਰਾ ਦੇਵਤਾ ਕਮੋਸ਼ ਤੈਨੂੰ ਪੱਤੀ ਵਿਚ ਦਿੰਦਾ ਹੈ, ਭਲਾ ਉਹਨੂੰ ਤੂੰ ਕਬਜ਼ੇ ਵਿਚ ਲੈਂਦਾ ਨਹੀਂ? ਸੋ ਅਸੀਂ ਵੀ ਉਨ੍ਹਾਂ ਸਭਨਾਂ ਨੂੰ ਜਿਹੜੇ ਯਹੋਵਾ ਸਾਡਾ ਪਰਮੇਸ਼ਵਰ ਸਾਡੇ ਅੱਗੋਂ ਕੱਢ ਦੇਵੇਗਾ, ਜਿੱਤ ਕੇ ਕਬਜ਼ਾ ਕਰਾਂਗੇ। ਹੁਣ ਭਲਾ ਮੋਆਬ ਦੇ ਰਾਜਾ ਬਾਲਾਕ ਨਾਲੋਂ, ਜੋ ਸਿਫੋਰ ਦਾ ਪੁੱਤਰ ਸੀ, ਤੂੰ ਕੁਝ ਚੰਗਾ ਹੈ? ਉਸ ਨੇ ਇਜ਼ਰਾਈਲੀਆਂ ਨਾਲ ਕਦੀ ਝਗੜਾ ਕੀਤਾ ਜਾਂ ਕਦੀ ਉਨ੍ਹਾਂ ਦਾ ਸਾਹਮਣਾ ਕੀਤਾ ਸੀ? ਜਿਸ ਵੇਲੇ ਇਜ਼ਰਾਈਲੀ ਹਸ਼ਬੋਨ ਅਤੇ ਉਸ ਦੀਆਂ ਪਿੰਡਾਂ ਵਿਚ ਅਤੇ ਅਰੋਏਰ ਅਤੇ ਉਸ ਦੀਆਂ ਪਿੰਡਾਂ ਵਿਚ ਅਤੇ ਉਨ੍ਹਾਂ ਸਭਨਾ ਪਿੰਡਾਂ ਵਿਚ ਜਿਹੜੇ ਅਰਨੋਨ ਦੀਆਂ ਦੋਹਾਂ ਕੰਢਿਆਂ ਲਾਗੇ ਹਨ 300 ਵਰੇ ਵਸਿਆ। ਭਲਾ ਤੁਸਾਂ ਉਨ੍ਹਾਂ ਨੂੰ ਓਨੇ ਚਿਰ ਵਿਚ ਕਿਉਂ ਨਾ ਮੋੜ ਲਿਆ? ਗੱਲ ਕਾਹਦੀ? ਮੈਂ ਤਾਂ ਤੇਰਾ ਪਾਪ ਨਹੀਂ ਕੀਤਾ, ਸਗੋਂ ਤੂੰ ਮੇਰੇ ਨਾਲ ਬੁਰਿਆਈ ਕਰਦਾ ਹੈ ਜੋ ਮੇਰੇ ਨਾਲ ਲੜਨ ਆਉਂਦਾ ਹੈ। ਸੋ ਯਹੋਵਾ ਹੀ ਜੋ ਨਿਆਈ ਹੈ ਇਜ਼ਰਾਈਲੀਆਂ ਅਤੇ ਅਮੋਨੀਆਂ ਦੇ ਵਿਚਕਾਰ ਅੱਜ ਦੇ ਦਿਨ ਨਿਆਉ ਕਰੇ। ਪਰ ਅਮੋਨੀਆਂ ਦੇ ਰਾਜਾ ਨੇ ਉਨ੍ਹਾਂ ਗੱਲਾਂ ਨੂੰ ਜੋ ਯਫਤਾ ਨੇ ਉਸ ਨੂੰ ਆਖ ਘੱਲੀਆਂ ਸਨ ਨਾ ਸੁਣਿਆ। ਤਦ ਯਹੋਵਾ ਦਾ ਆਤਮਾ ਯਫਤਾ ਉੱਤੇ ਆਇਆ ਅਤੇ ਉਹ ਗਿਲਿਆਦ ਅਤੇ ਮਨਸ਼ਾ ਤੋਂ ਲੰਘ ਕੇ ਗਿਲਿਆਦ ਦੇ ਮਿਸਪੇ ਨੂੰ ਅੱਪੜ ਪਿਆ ਅਤੇ ਗਿਲਿਆਦ ਦੇ ਮਿਸਪੇ ਤੋਂ ਅਮੋਨੀਆ ਵੱਲ ਲੰਘਣ ਲੱਗਾ ਅਤੇ ਯਿਫਤਾਹ ਨੇ ਯਹੋਵਾ ਦੀ ਸੁਖਣਾ ਸੁਖ ਕੇ ਆਖਿਆ ਭਾਈ ਜੇ ਤੂੰ ਸੱਚਮੁੱਚ ਅਮੋਨੀਆ ਨੂੰ ਮੇਰੇ ਹੱਥ ਸੌਂਪ ਦੇਵੇਂ ਤਾਂ ਅਜਿਹਾ ਹੋਵੇਗਾ ਕਿ ਜਿਸ ਵੇਲੇ ਮੈਂ ਅਮੋਨੀਆ ਵੱਲੋਂ ਸੁਖ ਸਾਂਦ ਨਾਲ ਮੁੜਾਂਗਾ ਤਾਂ ਜੋ ਕੋਈ ਮੇਰੇ ਘਰ ਦੇ ਬੂਹੇ ਤੋਂ ਮੇਰੇ ਮਿਲਣ ਨੂੰ ਪਹਿਲੋਂ ਨਿਕਲੇਗਾ ਸੋ ਉਹ ਯਹੋਵਾ ਦਾ ਹੋਵੇਗਾ ਅਤੇ ਮੈਂ ਉਹਨੂੰ ਹੋਮ ਦੀ ਬਲੀ ਚੜਾਵਾਂਗਾ। ਤਦ ਯਿਫਤਾਹ ਅਮੋਨੀਆ ਨਾਲ ਲੜਾਈ ਕਰਨ ਨੂੰ ਪਾਰ ਲੰਘਿਆ ਅਤੇ ਯਹੋਵਾ ਨੇ ਉਨ੍ਹਾਂ ਨੂੰ ਉਹਦੇ ਹੱਥ ਸੌਂਪ ਦਿੱਤਾ ਅਤੇ ਉਹਨੇ ਅਰਵੇਰ ਤੋਂ ਲੈ ਕੇ ਮਿਨੀਸ ਦੇ ਅੱਪੜਨ ਤੋੜੀ ਜੋ 20 ਸ਼ਹਿਰ ਹਨ ਅਤੇ ਦਾਖਾਂ ਦੇ ਬਾਗਾਂ ਤੋੜੀ ਬਹੁਤ ਵੱਡੀ ਵਾੜ ਨਾਲ ਉਨ੍ਹਾਂ ਨੂੰ ਵੱਢਿਆ। ਇਸ ਤਰ੍ਹਾਂ ਅਮੋਨੀ ਇਜ਼ਰਾਈਲੀਆਂ ਕੋਲੋਂ ਹਾਰ ਗਏ। ਯਿਫਤਾਹ ਮਿਸਫਾਹ ਨੂੰ ਆਪਣੇ ਘਰ ਆਇਆ ਅਤੇ ਵੇਖੋ ਉਹਦੀ ਧੀ ਡਫ ਵਜਾਉਂਦੀ ਅਤੇ ਨੱਚਦੀ ਹੋਈ ਉਹਦੇ ਮਿਲਣ ਨੂੰ ਨਿਕਲੀ ਅਤੇ ਉਹ ਉਸ ਦੀ ਇਕਲੌਤੀ ਸੀ। ਉਸ ਤੋਂ ਬਿਨਾਂ ਹੋਰ ਪੁੱਤਰ ਧੀ ਉਹਦੇ ਕੋਈ ਨਹੀਂ ਸੀ। ਤਾਂ ਅਜਿਹਾ ਹੋਇਆ ਭਾਈ ਜਾਂ ਉਹਨੇ ਉਸ ਨੂੰ ਡਿਠਾ ਤਾਂ ਉਹਨੇ ਆਪਣੇ ਲੀੜੇ ਪਾੜ ਕੇ ਆਖਿਆ ਹਾਏ ਹਾਏ ਮੇਰੀ ਇਹ ਧੀਏ ਤੈਂ ਮੈਨੂੰ ਬਹੁਤ ਨੀਵਾਂ ਕੀਤਾ ਸਗੋਂ ਤੂੰ ਉਨ੍ਹਾਂ ਵਿਚੋਂ ਹੈ ਜੋ ਮੈਨੂੰ ਦੁੱਖ ਦਿੰਦੇ ਹਨ ਕਿਉਂ ਜੋ ਮੈਂ ਯਹੋਵਾ ਨੂੰ ਬਚਨ ਦਿੱਤਾ ਹੈ ਅਤੇ ਟਾਲ ਨਹੀਂ ਸਕਦਾ। ਉਸ ਨੇ ਉਹਨੂੰ ਆਖਿਆ ਹੇ ਮੇਰੇ ਪਿਓ ਜੋ ਤੈਂ ਯਹੋਵਾ ਨੂੰ ਬਚਨ ਦਿੱਤਾ ਹੈ ਸੋ ਜੋ ਕੁਝ ਤੈਂ ਮੂੰਹੋਂ ਕੱਢਿਆ ਹੈ ਸੋ ਮੇਰੇ ਨਾਲ ਕਰ ਕਿਉਂ ਜੋ ਯਹੋਵਾ ਨੇ ਤੇਰੇ ਵੈਰੀ ਅਮੋਨੀਆ ਤੋਂ ਤੇਰਾ ਬਦਲਾ ਲਿਆ ਹੈ। ਫਿਰ ਉਸ ਨੇ ਆਪਣੇ ਪਿਓ ਨੂੰ ਆਖਿਆ ਮੇਰੇ ਲਈ ਇੰਨਾ ਕਰ ਦੋ ਮਹੀਨੇ ਮੈਨੂੰ ਛੱਡ ਦੇ ਜੋ ਮੈਂ ਪਹਾੜਾਂ ਵਿਚ ਫਿਰਾਂ ਅਤੇ ਮੈਂ ਆਪਣੀਆਂ ਸਹੇਲੀਆਂ ਨਾਲ ਆਪਣੇ ਕੁਆਰੇਪਨ ਦਾ ਸੋਗ ਕਰਾਂ। ਉਹ ਬੋਲਿਆ ਜਾ ਅਤੇ ਉਹਨੇ ਉਸ ਨੂੰ ਦੋ ਮਹੀਨਿਆਂ ਦੀ ਵੇਲ ਦਿੱਤੀ ਅਤੇ ਉਹ ਆਪਣੀਆਂ ਸਹੇਲੀਆਂ ਨੂੰ ਨਾਲ ਲੈ ਕੇ ਗਈ ਅਤੇ ਪਹਾੜਾਂ ਉੱਤੇ ਆਪਣੇ ਕੁਆਰੇਪਨੇ ਤੇ ਰੋਈ ਪਿੱਟੀ। ਅਜਿਹਾ ਹੋਇਆ ਕਿ ਦੋਹਾਂ ਮਹੀਨਿਆਂ ਪਿੱਛੋਂ ਉਹ ਆਪਣੇ ਪਿਓ ਕੋਲ ਆਈ ਅਤੇ ਉਹਨੇ ਉਸ ਦੇ ਨਾਲ ਉਸ ਸੁਖਣਾ ਅਨੁਸਾਰ ਜੋ ਉਸ ਸੁਖੀ ਸੀ ਕੀਤਾ ਅਤੇ ਉਹ ਪੁਰਖ ਤੋਂ ਅਣਜਾਣ ਰਹੀ। ਉਪਰੰਤ ਇਜ਼ਰਾਈਲੀਆਂ ਵਿਚ ਇਹ ਮਰਜ਼ਾਦਾ ਠਹਿਰੀ ਜੋ ਵਰੇ ਦੇ ਵਰੇ ਇਜ਼ਰਾਈਲ ਦੀਆਂ ਧੀਆਂ ਵਰੇ ਵਿਚ ਚਾਰ ਦਿਨ ਤੋੜੀ ਯਿਫਤਾਹ ਗਿਲਆਦੀ ਦੀ ਧੀ ਦਾ ਸੋਗ ਕਰਨ ਜਾਂਦੀਆਂ ਸਨ।